You're with SBS Radio.
SBS, SBS,
SBS,
SBS,
SBS Radio.
ਹਾਜ਼ਰੀਨ, ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਸੱਜਣ ਮਿੱਤਰ ਨਾਨਕ ਸਿੰਘ ਜੀ ਦੇ ਨਾਲ ਜ਼ਰੂਰ ਹੀ ਵਾਕਫ ਹੋਣਗੇ। ਪੰਜਾਬੀ ਦੇ ਮਹਾਨ ਉੱਘੇ ਲੇਖਕ ਨਾਨਕ ਸਿੰਘ ਜੀ ਜਿਵੇਂ ਆਪਣੀਆਂ ਲਿਖਤਾਂ ਕਰਕੇ ਜਾਣੇ ਜਾਂਦੇ ਰਹੇ ਹੈ, ਨਾਲ ਹੀ ਉਹ ਇੱਕ ਮਹਾਨ ਸਮਾਜ ਸੁਧਾਰਕ ਵਜੋਂ ਵੀ ਆਪਣੀ ਪਹਿਚਾਣ ਰੱਖਦੇ ਸੀ। ਉਹਨਾਂ ਦੀ ਨਿੱਜੀ ਜ਼ਿੰਦਗੀ ਕਿਹੋ ਜਿਹੀ ਸੀ, ਪਰਿਵਾਰ ਦੇ ਵਿੱਚ ਵਿਚਰਨਾ ਸੀ ਉਹ ਕਿਹੋ ਜਿਹਾ ਸੀ, ਇਹਦੇ ਬਾਰੇ ਜਾਣਨ ਵਾਸਤੇ ਅਸੀਂ ਅੱਜ ਗੱਲ ਕਰਾਂਗੇ ਉਹਨਾਂ ਦੇ ਹੋਣਹਾਰ ਸਪੁੱਤਰ ਸਰਦਾਰ ਕੁਲਬੀਰ ਸਿੰਘ ਸੂਰੀ ਜੀ ਦੇ ਨਾਲ, ਜਿਹੜੇ ਕਿ ਅੱਜ ਕੱਲ੍ਹ ਆਸਟ੍ਰੇਲੀਆ ਦੇ ਦੌਰੇ ਉੱਤੇ ਆਏ ਹੋਏ ਹਨ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਕੁਲਬੀਰ ਸਿੰਘ ਜੀ, SBS ਪੰਜਾਬੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਹੀ ਗੂੜਾ ਅਤੇ ਨਿੱਘਾ ਸਵਾਗਤ ਹੈ ਜੀ।
ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ
ਜੀ। ਤੁਹਾਨੂੰ ਮਾਣ ਪ੍ਰਾਪਤ ਹੈ ਕਿ ਤੁਸੀਂ ਇੱਕ ਮਹਾਨ ਉੱਘੇ ਲੇਖਕ ਨਾਨਕ ਸਿੰਘ ਜੀ ਦੇ ਸਪੁੱਤਰ ਹੈਗੇ ਹੋ।
ਇਹਦੇ ਚ ਕੋਈ ਸ਼ੱਕ ਨਹੀਂ ਜੀ, ਮੈਂ ਸਭ ਤੋਂ ਛੋਟਾ ਬੇਟਾ ਉਹਨਾਂ ਦਾ
ਜੀ, ਅਤੇ ਉਹਨਾਂ ਨੂੰ ਇੱਕ ਲੇਖਕ ਵਜੋਂ ਸਾਰੇ ਜਾਣਦੇ ਹੈ, ਪਰ ਅੱਜ ਅਸੀਂ ਜਾਣਨਾ ਚਾਹਾਂਗੇ ਕਿ ਉਹ ਇੱਕ ਪਿਤਾ ਵਜੋਂ ਕਿਹੋ ਸੁਭਾਅ ਸੀ ਉਹਨਾਂ ਦਾ, ਕਿਵੇਂ ਵਿਚਰਦੇ ਸੀ ਸਮਾਜ ਦੇ ਵਿੱਚ ਵੀ, ਥੋੜ੍ਹਾ ਉਹਦੇ ਬਾਰੇ ਦੱਸੋ।
ਹਾਂਜੀ, ਮੈਂ ਤਾਂ ਕਹਾਂਗਾ ਕਿ ਹੱਕ ਦਾ ਪਿਤਾ ਦਾ ਸੁਭਾਅ ਉਹੋ ਜਿਹਾ ਹੋਣਾ ਚਾਹੀਦਾ ਹੈ। ਉਹਨਾਂ ਨੂੰ ਅੱਜ ਕਦੀ ਵੀ ਮਤਲਬ ਜਿੰਨੇ ਦੇਰ ਉਹ ਸਾਡੇ ਨਾਲ ਰਹੇ ਤੇ ਉਹਨਾਂ ਨੂੰ ਕਦੀ ਗੁੱਸਾ ਆਉਂਦਿਆਂ ਨਹੀਂ ਦੇਖਿਆ, ਔਰ ਉਹ ਕੋਈ ਵੀ ਗੱਲ ਜਦੋਂ ਸ਼ੁਰੂ ਚ ਜਿਵੇਂ ਕਿ ਸਾਡਾ ਸਾਂਝਾ ਪਰਿਵਾਰ ਸੀ, ਅਸੀਂ ਪੰਜ ਭਰਾ ਤੇ ਇੱਕ ਭੈਣ ਆ ਤੇ ਇਕੱਠੇ ਰਹਿੰਦੇ ਸੀ ਸਾਰੇ, ਤੇ ਫਿਰ ਵੱਡੇ ਭਾਈ ਸਾਹਿਬ ਦੇ ਬੱਚੇ ਵੀ ਹੋ ਗਏ। ਭਤੀਜੀ ਜਿਹੜੀ ਮੇਰੀ ਹੈ ਵੱਡੀ, ਉਹ ਮੇਰੇ ਤੋਂ ਸਿਰਫ 4 ਸਾਲ ਛੋਟੀ ਹੈ, ਉਹ ਵੀ ਇਕੱਠੇ ਇੱਕੋ ਘਰ ਚ ਰਹਿੰਦੇ ਸੀ। ਤੇ ਘਰ ਚ ਜਿਸ ਤਰ੍ਹਾਂ ਕਈ ਗੱਲ ਹੋ ਜਾਂਦੀ ਹੈ, ਕੋਈ ਕੋਈ ਮਨ ਮੁਟਾਵਾ ਹੋ ਜਾਂਦਾ ਕਿਸੇ ਨਾਲ, ਕੁਝ ਹੋ ਜਾਂਦਾ। ਜਿਸ ਤਰ੍ਹਾਂ ਮੈਂ ਆਪਣੀ ਗੱਲ ਦੱਸਾਂ, ਮੇਰੀ ਫਰਜ਼ ਤੋਂ ਭਤੀਜੀ ਨਾਲ ਲੜਾ ਝਗੜਾ, ਛੋਟੇ ਬਚਪਨ ਚ ਅਸੀਂ ਇਕੱਠੇ ਖੇਡੇ, ਇਕੱਠੇ ਵੱਡੇ ਹੋਏ, ਇਕੱਠੇ ਲੜੇ, ਇਕੱਠੇ ਖੇਡੇ। ਤੇ ਉਹਨਾਂ ਨੇ ਕੀ ਕਰਨਾ ਕਿ ਕਹਿਣਾ ਕਿ ਕੁਲਵੀਰ ਉੱਥੇ ਮੇਰਾ ਕੋਟ ਟੰਗਿਆ ਜਾਂ ਕਮੀਜ਼ ਟੰਗੀ ਆ ਮੌਸਮ ਮੁਤਾਬਕ, ਉਹਦੀ ਜੇਬ 'ਚ ਇੱਕ ਲਿਫਾਫਾ ਪਿਆ ਵਾ, ਉਹ ਤੂੰ ਕੱਢ ਲੈ, ਪੜ੍ਹ ਲੈ, ਤੇ ਉਹਦਾ ਮੈਨੂੰ ਜਵਾਬ ਉਹ ਲਿਖ ਕੇ 2-4 ਲਾਈਨਾਂ ਵਿੱਚ, ਤੇ ਉੱਥੇ ਹੀ ਰੱਖ ਤੀ ਲਿਫਾਫੇ 'ਚ ਪਾ ਕੇ ਕਾਗਜ਼। ਉਹਦਾ ਮਤਲਬ ਉਹ ਜਿਹੜੀ ਚਿੱਠੀ ਹੁੰਦੀ ਸੀ ਉਹਦੇ 'ਚ ਇੰਨੇ ਪਿਆਰ ਨਾਲ ਸਮਝਾਇਆ ਹੁੰਦਾ ਸੀ ਕਿ ਇੱਥੇ ਤੇਰੀ ਗਲਤੀ ਹੈ ਜਾਂ ਫਲਾਣੇ ਦੀ ਗਲਤੀ ਹੈ, ਪਰ ਤੂੰ ਮਹਿਸੂਸ ਨਹੀਂ ਕਰਨਾ ਬਿਲਕੁਲ, ਤੇ ਇੱਥੇ ਪਿਆਰ ਨਾਲ ਰਹਿਣਾ। ਮਤਲਬ ਪਿਆਰ ਦੇ ਨਾਲ ਉਹ ਗੱਲ ਨੂੰ ਸੋਲਵ ਕੀਤਾ ਹੁੰਦਾ ਸੀ। ਮੈਨੂੰ ਉਦੋਂ ਤੇ ਇਹਨਾਂ ਗੱਲਾਂ ਦੀ ਕੋਈ ਇੰਪੋਰਟੈਂਸ ਨਹੀਂ ਸੀ ਲੱਗਦੀ, ਪਰ ਅੱਜ ਜਦੋਂ ਸੋਚੀਦਾ ਵਾ ਇਹ ਗੱਲਾਂ ਦੀ ਬਹੁਤ ਮਹੱਤਤਾ ਵਾ ਅੱਜ ਦੇ ਪਰਿਵਾਰਾਂ ਵਿੱਚ। ਅੱਜ ਭਾਵੇਂ ਸਾਂਝੇ ਪਰਿਵਾਰ ਬਹੁਤ ਘੱਟ ਗਏ ਆ, ਪਰ ਉਸਦੇ ਬਾਵਜੂਦ ਵੀ ਕਿਸੇ ਦੇ ਸਾਹਮਣੇ ਕਿਸੇ ਬੱਚੇ ਨੂੰ ਝਿੜਕਣਾ ਜਾਂ ਕੁਝ ਕਹਿਣਾ ਉਹ ਬੱਚੇ ਵਿੱਚ ਹੀਣ ਭਾਵ ਦਾ ਭਾਵਨਾ ਪੈਦਾ ਕਰਦਾ ਵਾ।
ਤੇ ਡੇਲੀ ਰੂਟੀਨ ਕਿਹੋ ਜਿਹੀ ਸੀ, ਕਿੰਨੇ ਘੰਟੇ ਉਹ ਰਾਈਟਿੰਗ ਵਿੱਚ ਲਗਾਉਂਦੇ ਸੀਗੇ, ਤੇ ਬਾਕੀ ਪਰਿਵਾਰ ਦੇ ਨਾਲ ਤੁਸੀਂ ਕਿਹਾ ਕਿ ਬਹੁਤ ਸੋਹਣਾ ਨਾਲ ਸੰਬੰਧ ਰਿਹਾ,
ਬਹੁਤ ਵਧੀਆ।
ਹਾਂਜੀ, ਉਹ ਪਰਿਵਾਰ ਦੇ ਨਾਲ ਬਿਤਾਉਂਦੇ ਸੀ।
ਦੇਖੋ ਇਸ ਸਮੇਂ ਕਿ ਮੈਂ ਉਹਨਾਂ ਦੇ ਨਾਲ ਲਾਸਟ ਟਾਈਮ ਤੱਕ ਰਿਹਾ, ਅਖੀਰਲਾ ਸਾਹਿਬ ਜਦੋਂ ਲਿਆ ਉਦੋਂ ਹੀ ਮੈਂ ਉਹਨਾਂ ਦੇ ਕੋਲ ਸੀ, ਤੇ ਜਦੋਂ ਦੀ ਮੈਂ ਉਹ ਸੰਭਾਲੀ ਆ ਉਦੋਂ ਤੋਂ ਉਹ ਬਹੁਤਾ ਰਾਤੀ ਲਿਖਦੇ ਸੀ। ਮੈਂ ਸ਼ੁਰੂ ਤੋਂ ਥੋੜਾ ਜਿਹਾ ਰਾਤੀ ਆਪਣਾ ਵੀ ਪੜ੍ਹਨ ਦੀ ਆਦਤ ਸੀ ਕਿ ਰਾਤੀ ਨੂੰ ਪੜ੍ਹਨਾ ਮੈਂ, ਤੇ ਉਹ ਕਹਿੰਦੇ ਹੁੰਦੇ ਸੀ ਜਦੋਂ ਤੂੰ ਸੋਣਾ ਜਿਸ ਵੇਲੇ ਉਸ ਵੇਲੇ ਮੈਨੂੰ ਜਗਾ ਦੇ। ਉਹ ਤਕਰੀਬਨ 12:30-1 ਵਜੇ ਡੇਢ ਵਜੇ ਜਦੋਂ ਸਾਡੇ ਪੇਪਰਾਂ ਦੇ ਦਿਨ ਹੋਣੇ ਥੋੜਾ ਜਿਹਾ ਲੇਟ, ਤੇ ਉਹਨਾਂ ਨੂੰ ਚਾਹ ਬਣਾ ਕੇ ਪਿਆਣੀ ਤੇ ਉਹਨਾਂ ਨੇ ਲਿਖਣਾ ਸ਼ੁਰੂ ਕਰ ਦੇਣਾ। ਤੇ ਸਵੇਰ ਦੇ ਜਦੋਂ ਅਸੀਂ ਉੱਠਣਾ ਉਦੋਂ ਤੱਕ ਉਹ ਲਿਖ ਰਹੇ ਹੁੰਦੇ ਸੀ, ਜਿੰਨੇ ਵਰਕੇ ਉਹ ਲਿਖੇ ਹੁੰਦੇ ਸੀ ਉਸ ਤੋਂ ਮੇਰੇ ਖਿਆਲ ਸਾਰੇ ਦਿਨ, ਮੈਂ ਕਹਾਂਗਾ ਥੋੜੇ ਬਹੁਤੇ ਥੱਲੇ ਬੇਸ਼ੁਮਾਰ ਕਾਗਜ਼ ਮਰੋੜ ਕੇ ਸੁੱਟੇ ਵੀ ਹੁੰਦੇ ਸੀ ਉਹਨਾਂ ਨੇ, ਤੇ ਨਿਰੰਤਰ ਲਿਖੀ ਜਾਣਾ ਜਿਹੜੀ ਇੱਕ ਗੱਲ ਬੜੀ, ਕਿਉਂਕਿ ਚਲੋ ਮੈਨੂੰ ਵੀ ਥੋੜਾ ਬਹੁਤਾ ਸ਼ੌਕ ਹੈ ਲਿਖਣ ਦਾ, ਮੈਂ ਬੱਚਿਆਂ ਬਾਰੇ ਲਿਖਦਾ, ਤੇ ਉਹ ਜਦੋਂ ਵੀ ਸ਼ੁਰੂ ਕਰਦੇ ਸੀ ਨਾ ਲਿਖਣਾ ਉਹ ਇੱਕਦਮ ਜਿਸ ਤਰ੍ਹਾਂ ਉਹਨਾਂ ਦੇ ਕਾਗਜ਼ ਤਿਆਰ ਹੀ ਹੁੰਦੇ ਸੀ, ਉਹ ਕਲਿੱਪ ਬੋਰਡ ਦੇ ਉੱਤੇ ਲਿਖੇ ਹੋਏ, ਉਹ ਮੰਜੀ ਦੇ ਉੱਤੇ ਢਾਸਣਾ ਲਾ ਕੇ ਤਕੀਏ ਦੇ ਨਾਲ ਉੱਥੇ ਲਿਖਦੇ ਸੀ, ਉਹ ਕਦੀ ਕੁਰਸੀ ਮੇਜ਼ ਤੇ ਨਹੀਂ ਉਹਨਾਂ ਨੇ ਲਿਖਿਆ। ਉਹਨਾਂ ਨੇ ਉਹ ਆਪਣਾ ਚੁੱਕਣਾ ਤੇ ਜਰਾ ਕੁ 2-4 ਲਾਈਨਾਂ ਪੜ੍ਹ ਕੇ ਤੇ ਉਹ ਇੰਨੀ ਸਪੀਡ 'ਚ ਇੱਕਦਮ ਲਿਖਣਾ ਸ਼ੁਰੂ ਕਰ ਦਿੰਦੇ। ਮੈਂ ਉਹਨਾਂ ਨੂੰ ਕਦੀ ਹੌਲੀ ਲਿਖਦਿਆਂ ਜਾਂ ਕਦੀ ਲਿਖਣ ਲੱਗਿਆ ਸੋਚਦਿਆਂ ਨਹੀਂ ਦੇਖਿਆ। ਇਹਦਾ ਇਹ ਵੀ ਕਾਰਨ ਹੋ ਸਕਦਾ ਕਿ ਜਦੋਂ ਨਹੀਂ ਲਿਖ ਰਹੇ ਹੁੰਦੇ ਸੀ ਉਦੋਂ ਹਰ ਵੇਲੇ ਸੋਚਦੇ ਰਹਿੰਦੇ ਹੋਣਗੇ, ਦਿਮਾਗ 'ਚ ਤਸਵੀਰ ਬਣਾਉਂਦੇ ਰਹਿੰਦੇ ਹੋਣਗੇ। ਉਹ ਕਈ ਵਾਰੀ ਉਹਨਾਂ ਨੂੰ ਇਸ ਤਰ੍ਹਾਂ ਵੀ ਦੇਖਿਆ ਕਿ ਜਿਸ ਤਰ੍ਹਾਂ ਇਕੱਲੇ ਕੋਈ ਗੱਲ ਕਰ ਰਹੇ, ਜਿਸ ਤਰ੍ਹਾਂ ਕਿਸੇ ਦੇ ਨਾਲ ਡਾਇਲਾਗ ਕਰ ਰਹੇ ਹੋਣ
ਜੀ। ਇਸ ਤੋਂ ਇਲਾਵਾ ਉਹਨਾਂ ਦੀ ਹੋਰ ਡੇਲੀ ਰੂਟੀਨ ਕਿਹੋ ਜਿਹੀ, ਜਿਵੇਂ ਵਾਕਸ ਵਗੈਰਾ ਤੇ ਜਾਣਾ, ਸੈਰ ਕਰਨੀ?
ਹਾਂਜੀ,
ਸਿਹਤ ਦਾ ਧਿਆਨ
ਰੱਖਣਾ। ਫਿਰ ਚਿਹਰੇ ਥੋੜਾ ਜਿਹਾ ਲਿਖਣ ਤੋਂ ਬਾਅਦ, ਜਿਸ ਤਰ੍ਹਾਂ 7 ਵਜੇ ਤੱਕ ਤੇ 6 ਵਜੇ ਤੱਕ ਲਿਖਿਆ, ਉਸ ਤੋਂ ਬਾਅਦ ਉਹ ਥੋੜਾ ਜਿਹਾ ਸੌਂ ਜਾਂਦੇ ਸੀ, ਆਰਾਮ ਕਰਦੇ ਸੀ 1-2 ਘੰਟੇ। ਤੇ ਫਿਰ ਸਵੇਰ ਵੇਲੇ ਉਹ ਸੈਰ ਨਹੀਂ ਸੀ ਕਰਦੇ, ਤੇ ਉਹ 10-11 ਵਜੇ ਜਿਸ ਵੇਲੇ ਹੋਏ ਫਿਰ ਪੂਰਾ 1 ਘੰਟਾ ਲਾ ਕੇ ਉਹ ਇਸ਼ਨਾਨ ਕਰਦੇ ਸੀ ਬੜੇ ਪ੍ਰੇਮ ਨਾਲ, ਮਾਲਿਸ਼ ਵਗੈਰਾ ਕਰਕੇ। ਤੇ ਫਿਰ ਨਾਲ ਹੀ ਉਹ ਨਹਾਉਣ ਤੋਂ ਬਾਅਦ ਮੂੰਹ 'ਚ ਪਾਠ ਕਰਦੇ ਬਾਹਰ ਆ ਜਾਂਦੇ ਸੀ। ਉਸ ਤੋਂ ਬਾਅਦ ਉਹਨਾਂ ਨੇ ਹਲਕੀ ਜਿਹਾ ਖਾਣਾ ਖੁਣਾ ਖਾਣਾ, ਖੁਰਾਕ ਉਹਨਾਂ ਦੀ ਬੜੀ ਘੱਟ ਸੀ, ਬਿਲਕੁਲ ਚੋਪੜਾ ਫੁਲਕਾ ਤੇ ਦਾਲ ਜਾਂ ਸਬਜ਼ੀ ਇੱਕ ਚੀਜ਼ ਨਾਲ, ਚਿਹਰੇ ਚਾਹ ਦੇ ਨਾਲ ਕੋਈ ਹਲਕੀ ਜਿਹੀ ਚੀਜ਼ ਜਿਸ ਤਰ੍ਹਾਂ ਲਈਦੀ ਹੈ। ਤੇ ਰਾਤੀ ਵੀ ਸਾਦਾ ਸਾਦਾ ਜੀਵਨ ਸੀ ਉਹਨਾਂ ਦਾ, ਬਹੁਤ ਸਾਦਾ ਖਾਣਾ, ਸਾਦਾ ਪਹਿਨਣਾ ਤੇ ਵਧੀਆ ਸੋਚ।
ਉਹਨਾਂ ਨੇ ਹੁਣ ਤੱਕ ਯਾਨੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਕੁ ਪੁਸਤਕਾਂ ਲਿਖੀ?
ਦੇਖੋ ਉਹਨਾਂ ਦੀਆਂ ਟੋਟਲ ਕਿਤਾਬਾਂ ਤੇ ਤਕਰੀਬਨ 70 ਦੇ ਆਣ ਬਾਣ ਹੈਗੀਆਂ, ਜਿਨ੍ਹਾਂ ਚੋਂ ਉਹਨਾਂ ਦੇ 36 ਮੌਲਿਕ ਨਾਵਲ ਹੈ, 6-7 ਉਹਨਾਂ ਦੇ ਮੌਲਿਕ ਵਰਗੇ ਹੀ ਨੇ ਜਿਹੜੇ ਖੁੱਲੇ ਅਨੁਵਾਦ ਉਹਨਾਂ ਨੇ ਕੀਤੇ ਹੋਏ, ਜਿਹੜੇ ਉਹਨਾਂ ਦੇ ਨਾਂ ਨਾਲ ਹੀ ਅੱਜ ਜਾਣੇ ਜਾਂਦੇ ਆ। ਉਸ ਤੋਂ ਇਲਾਵਾ ਕਹਾਣੀਆਂ ਦੀਆਂ ਕਾਫੀ ਕਿਤਾਬਾਂ, ਨਾਟਕ ਨੇ, ਆਟੋਬਾਇਓਗ੍ਰਾਫੀ ਹੈ 2 ਹਿੱਸਿਆਂ ਵਿੱਚ, ਤੇ ਨਾਲ ਉਹਨਾਂ ਦੇ ਇੱਕ ਲੇਖਾਂ ਦੀ ਕਿਤਾਬ ਹੈ। ਤੇ ਇਸ ਤੋਂ ਇਲਾਵਾ ਜਿਹੜੀ ਅਸੀਂ ਬਹੁਤੀ ਗਿਣਤੀ ਵਿੱਚ ਨਹੀਂ ਲਿਆਂਦੇ, ਉਹ ਉਹਨਾਂ ਦੀਆਂ ਕਵਿਤਾਵਾਂ ਦੀਆਂ, ਉਹਨਾਂ ਨੇ ਜਦੋਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਕਵਿਤਾ ਤੋਂ ਕੀਤੀ।
ਅੱਛਾ।
ਔਰ ਸ਼ਾਇਦ ਇਹ ਵੀ ਬੜੇ ਘੱਟ ਲੋਕਾਂ ਨੂੰ ਪਤਾ ਕਿ ਉਹ ਬੜੇ ਅੱਛੇ ਸੰਗੀਤਕਾਰ ਵੀ ਸਨ, ਉਹਨਾਂ ਨੂੰ ਰਾਗ ਵਿਦਿਆ ਦਾ ਬਹੁਤ ਗਿਆਨ ਸੀ, ਜਿੱਥੋਂ ਸਾਡੇ ਅੱਗੇ ਥੋੜਾ ਜਿਹਾ ਚਲੋ ਅਸੀਂ ਸ਼ੌਕੇ ਭਾਵੇਂ ਸੰਗੀਤ ਕਿਤੋਂ ਸਿੱਖਿਆ ਨਹੀਂ ਹੈ, ਪਰ ਸ਼ੌਕੇ ਬੰਸਰੀ ਵਜਾਉਣੀ ਜਾਂ ਕੁਛ ਕਰਨਾ ਸਿੱਖਿਆ, ਉਹ ਸਾਨੂੰ ਉਹ ਇਨਹੈਰਿਟਿਡ ਹੀ ਸਮਝੋ ਸੰਗੀਤ ਮਿਲਿਆ।
ਅੱਛਾ ਅੱਛਾ, ਯਾਨੀ ਕਿ ਤੁਸੀਂ ਖੁਦ ਬੰਸਰੀ ਵਗੈਰਾ ਬਹੁਤ ਸੋਹਣੀ ਵਜਾ ਲੈਂਦੇ ਹੋ?
ਚਲੋ ਸ਼ੌਕ ਹੈ, ਮੈਂ ਆਪਣੇ ਮਨ ਦੀ ਸ਼ਾਂਤੀ ਲਈ ਸ਼ੌਕ ਰੱਖਿਆ ਹੋਇਆ ਵਾ ਕਿ ਫਿਰ ਚਿਣਕ ਲੱਗੀ ਥੋੜਾ ਬਹੁਤਾ ਲਿਖਣ ਦੀ ਵੀ, ਤੇ ਉਹ ਫਿਰ ਮੈਂ ਬੱਚਿਆਂ ਵਾਸਤੇ ਕੁਛ ਕਿਤਾਬਾਂ ਲਿਖੀਆਂ ਜਿਹੜੀਆਂ ਕੁਝ ਮਕਬੂਲ ਵੀ ਹੋਈਆਂ
ਜੀ। ਤੇ ਨਾਨਕ ਸਿੰਘ ਜੀ ਦੀ ਜਿਹੜੀ ਵਿਰਾਸਤ ਸੀ, ਇੰਨੀ ਵੱਡੀ ਉਹ ਵਿਰਾਸਤ ਛੱਡ ਕੇ ਗਏ, ਉਹਨੂੰ ਸਮਾਜ ਨੇ ਜਾਂ ਪਰਿਵਾਰ ਨੇ ਕਿਵੇਂ ਸੰਭਾਲਿਆ?
ਦੇਖੋ ਇਸ ਤਰ੍ਹਾਂ ਹੈ ਕਿ ਅਸੀਂ ਜਿੰਨੇ ਕੁ ਯੋਗ ਹੈਗੇ ਹਾਂ ਉੱਥੋਂ ਤੱਕ ਅਸੀਂ ਸੰਭਾਲ ਕੇ ਰੱਖਿਆ। ਫਰੀਦ ਨਗਰ ਵਾਲਾ ਘਰ ਸੰਭਾਲ ਕੇ ਰੱਖਿਆ, ਉਹਨਾਂ ਦੀ ਯਾਦ ਵਿੱਚ ਜਿੱਥੇ ਉਹਨਾਂ ਦਾ ਸੰਸਕਾਰ ਵਗੈਰਾ ਕੀਤਾ ਉੱਥੇ ਵੀ ਇੱਕ ਯਾਦ ਬਣਾਈ ਹੈ, ਪਾਰਕ ਬਣਾਇਆ। ਤੇ ਬੁੱਕਸ ਵਗੈਰਾ ਉਹਨਾਂ ਦੀ ਸਭ ਤੋਂ ਵੱਡੀ, ਮੈਂ ਤੇ ਇਹ ਸਮਝਦਾ ਵਾਂ ਕਿ ਲੇਖਕ ਉਦੋਂ ਤੱਕ ਜਿਉਂਦਾ ਵੈ ਜਿੰਨੀ ਦੇਰ ਤੱਕ ਉਹਦੀਆਂ ਕਿਤਾਬਾਂ ਅਵੇਲੇਬਲ ਮਾਰਕੀਟ ਵਿੱਚ ਰਹਿੰਦੀਆਂ। ਸੋ ਅਸੀਂ ਇਸੇ ਕਰਕੇ ਬਾਕੀ ਨੌਕਰੀ ਛੱਡ ਕੇ ਤੇ ਪ੍ਰਕਾਸ਼ਨ ਦਾ ਕੰਮ ਉਹਨਾਂ ਦੇ ਨਾਂ ਤੇ, ਨਾਨਕ ਸਿੰਘ ਪੁਸਤਕ ਮਾਲਾ ਦੇ ਨਾਂ ਤੇ ਸ਼ੁਰੂ ਕੀਤਾ, ਤੇ ਨੌਕਰੀ ਨਹੀਂ ਕੀਤੀ। ਤੇ ਉਹ ਸਿਰਫ ਉਹਦਾ ਇੱਕੋ ਹੀ ਮਤਲਬ ਸੀ ਕਿ ਉਹ ਵਿਰਾਸਤ ਨੂੰ ਸੰਭਾਲਿਆ ਜਾ ਸਕੇ। ਹੁਣ ਤੱਕ ਤੇ ਅਸੀਂ ਸੰਭਾਲਦੇ ਆਏ ਹਾਂ, ਪਰ ਅੱਗੋਂ ਜਿਹੜਾ ਵੈ ਅਸੀਂ ਕਹਿ ਨਹੀਂ ਸਕਦੇ, ਉਹ ਲੋਕਾਂ ਦਾ ਦੇ ਆਪਣੇ ਲੇਖਕ ਸੀ, ਉਹ ਸਾਡੇ ਹੀ ਬਾਊ ਜੀ ਨਹੀਂ ਸੀ, ਸਾਰੇ ਸਮਾਜ ਦੇ ਬਾਊ ਜੀ ਸੀ, ਪੂਰੇ ਪੰਜਾਬੀ ਜਗਤ ਦੇ ਬਾਊ ਜੀ ਸੀ। ਸੋ ਇਹ ਸਾਰਿਆਂ ਨੂੰ ਵੀ ਚਾਹੀਦਾ ਕਿ ਸਹਿਯੋਗ ਪਾਉਣ, ਕੋਈ ਨੈੱਟ 'ਤੇ ਕੋਈ ਲਿਆ ਸਕਦਾ ਉਹਨਾਂ ਨੂੰ ਨੈੱਟ 'ਤੇ ਲਿਆਵੇ, ਜਾਂ ਮਤਲਬ ਨਵੀਆਂ ਟੈਕਨੀਕ ਜਿਸ ਤਰ੍ਹਾਂ ਆ ਗਈਆਂ ਅੱਜ ਕੱਲ੍ਹ ਮੀਡੀਆ ਵਿੱਚ, ਉਹਦੇ ਵਿੱਚ ਲਿਆਉਣ 'ਚ ਕੋਈ ਸਹਿਯੋਗ ਕਰ ਸਕਦਾ ਤਾਂ ਜ਼ਰੂਰ ਕਰੇ, ਅਸੀਂ ਬੜੇ ਖੁਸ਼ ਹੋਵਾਂਗੇ।
ਜਨਮ ਤੋਂ ਗੱਲ ਕਰਦੇ ਹਾਂ, ਪਾਕਿਸਤਾਨ ਜੇਹਲਮ ਡਿਸਟ੍ਰਿਕਟ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ, ਇੱਕ ਹਿੰਦੂ ਪਰਿਵਾਰ ਦੇ ਵਿੱਚ।
4 ਜੁਲਾਈ 1897 ਵਿੱਚ ਉਹਨਾਂ ਦਾ ਜਨਮ ਹੋਇਆ ਸੀ
ਜੀ। ਉਹਨਾਂ ਦਾ ਨਾਮ ਸੀ ਹੰਸਰਾਜ
ਚੱਕ ਹਮੀਦ, ਜ਼ਿਲ੍ਹਾ ਜੇਹਲਮ
ਜੀ। ਤੇ ਉਸ ਤੋਂ ਬਾਅਦ ਸਨ 1919 ਦੀ ਜਿਹੜੀ ਖੂਨੀ ਵਿਸਾਖੀ ਸੀ, ਉਹਦੇ ਉਹ ਚਸ਼ਮਦੀਦ ਗਵਾ ਰਹੇ ਹੈ, ਮੌਕੇ ਤੇ ਮੌਜੂਦ ਸੀਗੇ।
ਬਿਲਕੁਲ,
ਜ਼ਿੰਦਗੀ ਦੇ ਵਿੱਚ ਕਿੰਨਾ ਕੁ ਬਦਲਾਅ ਦੇਖਿਆ ਉਸ ਸਾਕੇ ਤੋਂ ਬਾਅਦ?
ਉਹ ਦੇਖੋ ਜਿਹੜੀ 1919 ਦਾ ਸਾਕਾ, ਔਰ ਉਸ ਵੇਲੇ 19 ਦੇ 22 ਸਾਲ ਦੀ ਉਮਰ ਵਿੱਚ ਉਹ ਉਸ ਵੇਲੇ ਜਲਿਆਂਵਾਲੇ ਬਾਗ ਦੇ ਅੰਦਰ ਸਨ, ਉਹ ਸਾਕਾ ਅੱਖੀਂ ਦੇਖਿਆ। ਤੇ ਉਸ ਤੋਂ ਬਾਅਦ ਉਹਨੂੰ ਜਦੋਂ ਡਿੱਗ ਪਏ, ਉਹਨਾਂ ਦੇ ਉੱਤੇ ਲਾਸ਼ਾਂ ਦੇ ਢੇਰ ਵੀ ਲੱਗ ਗਏ, ਤੇ ਉਸ ਤੋਂ ਬਾਅਦ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ ਲੇਖਕ ਮਨ ਵਾਲਾ ਬੰਦਾ ਕਮਲ ਮਾਨਵਾਲਾ ਉਹਦੇ ਤੇ ਕੀ ਅਸਰ ਹੋਇਆ ਹੋਏਗਾ
ਜੀ।
ਫਿਰ ਉਸ ਤੋਂ ਬਾਅਦ ਉਹਨਾਂ ਨੇ ਉਹ ਪੂਰੀ ਕਵਿਤਾ ਖੂਨੀ ਵਿਸਾਖੀ ਲਿਖੀ ਜਿਹੜੀ ਕਿ ਅੰਗਰੇਜ਼ ਸਰਕਾਰ ਨੂੰ ਭਾਈ ਨੇ ਤੇ ਉਹਨਾਂ ਨੇ ਉਸੇ ਵੇਲੇ ਜ਼ਬਤ ਕਰ ਲਈ। ਉਹਨਾਂ ਦੀਆਂ ਉਸ ਸਮੇਂ ਚ ਦੋ ਅੰਗਰੇਜ਼ਾਂ ਨੇ ਦੋ ਕਿਤਾਬਾਂ ਜ਼ਬਤ ਕੀਤੀਆਂ, ਇੱਕ ਖੂਨੀ ਵਿਸਾਖੀ ਔਰ ਦੂਸਰੀ ਜ਼ਖਮੀ ਦਿਲ, ਉਹ ਵੀ ਕਵਿਤਾ ਦੀ ਕਿਤਾਬ ਸੀ। ਤੇ ਉਹ ਖੂਨ ਜ਼ਖਮੀ ਦਿਲ ਦੀ ਤੇ ਸਾਡੇ ਕੋਈ ਕਾਪੀ ਪਤਾ ਨੀ ਕਿਵੇਂ ਮਿਲੀ, ਕਿਉਂਕਿ ਮੈਂ ਛੋਟਾ ਹੁੰਦੇ ਨਾਲ ਤੇ ਮੈਨੂੰ ਇੰਨਾ ਨੀ ਉਸ ਸਮੇਂ ਦਾ ਪਤਾ। ਤੇ ਖੂਨੀ ਵਿਸਾਖੀ ਸਾਡੇ ਕੋਲ ਉਹਦੀ ਕੋਈ ਕਾਪੀ ਨਹੀਂ ਸੀ, ਬੜੀ ਮੁਸ਼ਕਿਲ ਇੰਗਲੈਂਡ ਤੋਂ ਵੱਡੇ ਭਾਈ ਸਾਹਿਬ ਨੇ ਕਿਤੇ ਕੋਸ਼ਿਸ਼ ਵਗੈਰਾ ਕਰਕੇ ਇੱਕ ਕਾਪੀ ਪ੍ਰਾਪਤ ਕੀਤੀ ਉੱਥੋਂ ਦੀ ਕਿਤੇ ਲਾਇਬ੍ਰੇਰੀ ਚੋਂ, ਤੇ ਫਿਰ ਉਹਨਾਂ ਨੂੰ ਪ੍ਰਿੰਟ ਕੀਤਾ। ਤੇ ਹੁਣ ਜਿਹੜਾ ਜਲਿਆਂਵਾਲੇ ਬਾਗ ਦਾ ਸਾਕੇ ਨੂੰ 100 ਸਾਲ ਹੋ ਰਹੇ ਨੇ, ਸੋਨੀ ਆ ਗਿਆ ਵੈ, ਤੇ ਅਸੀਂ ਉਸ ਕਿਤਾਬ ਨੂੰ ਨਵੇਂ ਸਿਰਿਓਂ ਬੜੀ ਖੂਬਸੂਰਤ ਢੰਗ ਨਾਲ ਹੋਰ ਭੂਮਿਕਾਵਾਂ ਵਗੈਰਾ ਲਿਖਾ ਕੇ ਉਹਦਾ ਪਿਛੋਕੜ ਲਿਖਵਾ ਕੇ ਉਹ ਮੁੜ ਕੇ ਪ੍ਰਿੰਟ ਹੋ ਰਹੀ ਹੈ। ਔਰ ਸਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਉਹਦਾ ਅੰਗਰੇਜ਼ੀ ਵਿੱਚ ਵੀ, ਮੇਰਾ ਭਤੀਜਾ ਜਿਹੜਾ ਇੱਥੇ ਹਾਈ ਕਮਿਸ਼ਨਰ ਵੀ ਆਸਟ੍ਰੇਲੀਆ ਚ ਰਿਹਾ,
ਨਵਦੀਪ ਸਿੰਘ ਸੂਰੀ, ਹਾਂਜੀ
ਹਾਂਜੀ, ਉਹਨੇ ਉਹ ਅੰਗਰੇਜ਼ੀ ਵਿੱਚ ਕੀਤੀ ਔਰ ਪੋਇਟਰੀ ਵਿੱਚ ਹੀ ਕੀਤੀ ਹੈ ਤਾਂ ਉਸਤੇ।
ਅੱਛਾ, ਵੈਰੀ ਨਾਈਸ।
ਹਾਂ, ਤੇ ਹੋਰ ਉਹਦੇ ਤੇ ਮਿਹਨਤ ਕਰ ਰਹੇ ਹਾਂ, ਉਹ ਕਰ ਰਿਹਾ ਵਾ।
ਤੇ ਬਾਕੀ ਦੀਆਂ ਹੋਰ ਕਈ ਉਹਨਾਂ ਦੇ ਜਿਹੜੇ ਨੋਵਲ ਸੀ, ਸਟੋਰੀ ਸੀ, ਉਹਨਾਂ ਦੇ ਉੱਤੇ ਟ੍ਰਾਂਸਲੇਸ਼ਨਸ ਹੋਈਆਂ। ਆਈ ਥਿੰਕ ਪਵਿੱਤਰ ਪਾਪੀ ਦੇ ਉੱਤੇ ਮੂਵੀ ਵੀ ਬਣੀ ਸੀ ਇੱਕ ਜੀ।
ਹਾਂ, ਪਵਿੱਤਰ ਪਾਪੀ ਤੇ ਬੜਾ ਆਸਾਨੀ ਜੀ ਨੇ ਉਹਦੇ ਤੇ ਪਿਕਚਰ ਬਣਾਈ ਸੀ। ਹੋਰ ਵੀ ਇੱਕ ਦੋ ਸਟੋਰੀ ਤੇ ਉਹਨਾਂ ਨੇ ਲਿਖਿਆ, ਦਾਰਾ ਸਿੰਘ ਨੇ ਬਣਾਈ ਸੀ ਨਾਨਕ ਦੁਖਿਆ ਸਭ ਸੰਸਾਰ। ਤੇ ਇਸ ਤਰ੍ਹਾਂ ਮਤਲਬ ਅੰਗਰੇਜ਼ੀ ਚ ਤੇ ਬਹੁਤੇ ਨਹੀਂ ਹੋਏ, ਦੋ ਨੋਵਲ ਹੋਏ ਨੇ।
ਇੱਕ ਰਸ਼ੀਅਨ ਚ ਹੋਇਆ ਸੀ, ਨਤਾਸ਼ਾ ਟੋਲਸਟਾਏ ਨੇ ਕੀਤਾ ਸੀ।
ਹਾਂਜੀ ਹਾਂਜੀ, ਉਹ ਮਹਾਨ ਲੇਖਕ ਟੋਲਸਟਾਏ ਦੇ ਦੀ ਪੋਤਰੀ ਸੀ, ਉਹ ਵੀ ਗ੍ਰੈਂਡ ਡਾਟਰ ਸੀ
ਨਤਾਸ਼ਾ ਟੋਲਸਟਾਏ।
ਹਾਂਜੀ, ਲਿਓ ਟੋਲਸਟਾਏ ਦੀ ਗ੍ਰੈਂਡ ਡਾਟਰ, ਤੇ ਉਹਨੇ ਉਹ ਪੰਜਾਬੀ ਚ ਅਨੁਵਾਦ ਕੀਤਾ ਸੀ
ਜੀ। ਉਹ ਸੀ ਚਿੱਟਾ ਲਹੂ, ਸ਼ਾਇਦ
ਚਿੱਟਾ ਲਹੂ, ਬਿਲਕੁਲ ਚਿੱਟਾ ਲਹੂ ਜੀ।
ਤੇ ਉਹ ਪੰਜਾਬੀ ਵਿੱਚ ਵੀ ਉਹਦੀਆਂ ਬਹੁਤ ਕਾਪੀਆਂ ਛਪੀਆਂ, ਬਹੁਤ ਜ਼ਿਆਦਾ
ਮਕਬੂਲ ਵੀ ਪੜਾਇਆ ਗਿਆ। ਤੁਹਾਨੂੰ ਮੈਂ ਇੱਕ ਦੱਸਦਾ ਵਾਂ ਕਿ ਪੰਜਾਬੀ ਦੇ ਬਹੁਤ ਵੱਡਾ ਨਾਂ ਨਾਨਕ ਸਿੰਘ ਘਰ ਘਰ ਚੱਲਿਆ ਜਾਂਦਾ ਵਾ, ਔਰ ਚਿੱਟਾ ਲਹੂ ਪਵਿੱਤਰ ਪਾਪੀ ਕਿਤਾਬਾਂ ਦਾ ਰਿਕਾਰਡ ਹੈ ਜਿੰਨੀਆਂ ਉਹ ਵਿਖੀਆਂ
ਜੀ।
ਪਰ ਉਹਦੇ ਨਾਲ ਮੈਂ ਇੱਕ ਛੋਟੀ ਜਿਹੀ ਇੱਕ ਹੋਰ ਉਦਾਹਰਣ ਦਿੰਦਾ ਸਾਡੀ ਰੀਡਿੰਗ ਹੈਬਿਟਸ ਦੀ ਪੰਜਾਬੀਆਂ ਦੀ, ਕਿ ਰੂਸ ਵਿੱਚ ਨਾਨਕ ਸਿੰਘ ਨੂੰ ਕੋਈ ਨਹੀਂ ਸੀ ਜਾਣਦਾ। ਨਤਾਸ਼ਾ ਟੋਲਸਟਾਏ ਨੇ ਚਿੱਟਾ ਲਹੂ ਦਾ ਨਾਵਲ ਦਾ ਜਾਂ ਟ੍ਰਾਂਸਲੇਟ ਕੀਤਾ, ਤੇ ਮੈਂ ਕਹਿੰਦਾ ਕਿ ਪੰਜਾਬੀ 'ਚ ਉਹ ਬਹੁਤ ਨਾਵਲ ਵਿਕਿਆ ਔਰ ਇਹ ਛਪਿਆ 1970 ਦੇ ਵਿੱਚ ਛਪਿਆ, ਇਹ ਨਾਵਲ ਪ੍ਰਿੰਟ ਹੋਇਆ ਸੀ। ਤੇ ਇਹ ਪਹਿਲੀ ਵਾਰੀ ਨਾਵਲ ਛਪਿਆ 1932-33 ਵਿੱਚ ਪੰਜਾਬੀ ਵਿੱਚ। ਤੁਸੀਂ ਦੇਖ ਲਓ 35 ਸਾਲ ਤੇ 37-38 ਸਾਲ ਤੇ ਬਹੁਤ ਵਿਕੇ ਦਾ ਮਤਲਬ ਕਿ ਹਰ ਸਾਲ ਜੇ ਉਹਦੀ ਇੱਕ 1000 ਕਾਪੀ ਵੀ ਵਿਕੀ ਹੋਏ ਤੇ 35-36-37 ਸਾਲਾਂ ਚ 36-37 ਹਜ਼ਾਰ ਕਿਤਾਬ ਵਿਕੀ, ਜਿਹੜੀ ਕਿ ਪੰਜਾਬੀ ਵਿੱਚ ਰਿਕਾਰਡ ਹੈ ਔਰ ਅੱਜ ਵੀ ਵਿਕ ਰਹੀ ਹੈ ਉਸੇ ਤਰ੍ਹਾਂ। ਤੇ ਰੂਸ ਵਿੱਚ ਜਿਹੜਾ ਟ੍ਰਾਂਸਲੇਟ ਹੋਇਆ ਉਹਦਾ ਪਹਿਲਾ ਐਡੀਸ਼ਨ ਨੂੰ ਛਪਿਆ 50,000 ਕਾਪੀ ਔਰ ਉਹ ਇੱਕ ਮਹੀਨੇ ਪਿੱਛੋਂ ਆਊਟ ਆਫ ਪ੍ਰਿੰਟ ਹੋ ਗਿਆ।
ਅੱਛਾ, ਸਾਰਾ ਵਿਕਿਆ।
ਇਹ ਤੁਸੀਂ ਦੇਖੋ ਕਿ ਅਸੀਂ ਪੰਜਾਬੀ ਲੋਕ ਕਿੱਥੇ ਸਟੈਂਡ ਕਰਦੇ ਹਾਂ। ਜੇ ਅਸੀਂ ਕੰਪੈਰੀਜ਼ਨ ਕਰੀਏ ਤੇ ਦੇਖੋ ਉੱਥੇ ਰੀਡਿੰਗ ਹੈਬਿਟਸ ਦੀ ਮੈਂ ਗੱਲ ਕਰ ਰਿਹਾ
ਜੀ ਜੀ,
ਰੂਸ ਵਿੱਚ
ਜੀ ਜੀ
ਉਸ ਸਮੇਂ ਦੀ। ਹਾਂਜੀ,
ਤੇ ਰੀਡਿੰਗ ਹੈਬਿਟਸ ਦੀ ਗੱਲ ਕਰਦੇ ਹਾਂ, ਵਿਰਾਸਤ ਨੂੰ ਅੱਗੇ ਲੈ ਕੇ ਜਾਣਾ। ਅੱਜ ਕੱਲ੍ਹ ਜਿਹੜੀ ਜਨਰੇਸ਼ਨ ਹੈਗੀ ਹੈ ਇਹਦੇ ਵਿੱਚ ਤਾਂ ਪੜ੍ਹਨਾ ਬਹੁਤ ਘੱਟ ਗਿਆ, ਲਿਖਣਾ ਤਾਂ ਬਿਲਕੁਲ ਹੀ ਖਤਮ ਹੁੰਦਾ ਜਾ ਰਿਹਾ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਤੁਸੀਂ ਖੁਦ ਵੀ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਕੁਝ ਬੱਚਿਆਂ ਦੀਆਂ ਪੁਸਤਕਾਂ ਜਾਂ ਕਾਲਮ ਵਗੈਰਾ ਵੀ ਲਿਖੇ ਆ?
ਕਿਉਂਕਿ ਮੈਂ ਖੁਦ ਪ੍ਰਕਾਸ਼ਕ ਵੀ ਰਿਹਾ ਵਾਂ, ਹੁਣ ਮੈਂ ਨਹੀਂ ਕਰਦਾ ਬਹੁਤਾ ਕੰਮ, ਪਰ ਅਜੇ ਵੀ ਰੱਖਿਆ ਹੋਇਆ ਨਾਨਕ ਸਿੰਘ ਵਾਲਾ ਸਿਰਫ ਉਹਨਾਂ ਦੀਆਂ ਕਿਤਾਬਾਂ ਕਰਕੇ। ਤੇ ਮੈਨੂੰ ਬੜੀਆਂ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਜ਼ਿੰਦਗੀ ਵਿੱਚ, ਜੇ ਕਿਤੇ ਮੈਂ ਨੌਕਰੀ ਕੀਤੀ ਹੁੰਦੀ ਤੇ ਚੱਲ ਇਕਨੋਮਿਕਲੀ ਬਹੁਤ ਸੌਖਾ ਹੁੰਦਾ। ਤੇ ਉਹ ਚੀਜ਼ ਨੂੰ ਦੇਖਦੇ ਹੋਏ ਮੇਰੇ ਇੱਕ ਦਿਨ ਅਚਾਨਕ ਮਨ ਵਿੱਚ ਆਇਆ ਕਿ ਬੁੱਕ ਕਲਚਰ ਕਿਸ ਤਰ੍ਹਾਂ ਪੈਦਾ ਕੀਤਾ ਜਾ ਸਕਦਾ ਵਾ। ਚਲੋ ਮੈਨੂੰ ਸ਼ੌਕ ਤੇ ਪਹਿਲਾਂ ਹੀ ਸੀ ਲਿਖਣ ਦਾ, ਕਹਾਣੀਆਂ ਵਗੈਰਾ ਲਿਖੀ ਦੀਆਂ ਸੀ ਕਾਲਜ ਟਾਈਮ, ਕਾਲਜ ਮੈਗਜ਼ੀਨ 'ਚ ਇੱਧਰ ਉੱਧਰ ਕੁਝ ਕਹਾਣੀਆਂ ਛਪੀਆਂ ਵੀ। ਤੇ ਫਿਰ ਅਚਾਨਕ ਮੇਰੇ ਮਨ 'ਚ ਆਇਆ ਕਿ ਬੁੱਕ ਕਲਚਰ ਸਾਨੂੰ ਬੱਚਿਆਂ ਤੋਂ ਸ਼ੁਰੂ ਕਰਨਾ ਚਾਹੀਦਾ, ਇਹ ਸਾਨੂੰ ਜੜੋਂ ਗੱਲ ਫੜਨੀ ਚਾਹੀਦੀ
ਹੈ।
ਤੇ ਉਸ ਗੱਲ ਨੂੰ ਮੁੱਖ ਰੱਖ ਕੇ ਮੈਂ ਫਿਰ ਬੱਚਿਆਂ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ। ਤੇ ਹੁਣ ਤੱਕ ਮੇਰੀਆਂ ਕਾਫੀ ਕਿਤਾਬਾਂ ਕਹਾਣੀਆਂ ਨੇ ਛਪ ਚੁੱਕੀਆਂ ਔਰ ਤੁਹਾਨੂੰ ਔਰ ਸਾਰੇ ਸਰੋਤਿਆਂ ਨੂੰ ਮੇਰੇ ਗੱਲ ਦੀ ਖੁਸ਼ੀ ਹੋਏਗੀ ਕਿ 2014 ਵਿੱਚ ਮੈਨੂੰ ਭਾਰਤੀ ਸਾਹਿਤ ਅਕੈਡਮੀ ਦਾ ਬਾਲ ਸਾਹਿਤ ਉਤਸਾਹ ਪੁਰਸਕਾਰ ਮਿਲਿਆ ਮੈਨੂੰ ਉਹਦੇ ਤੇ
ਵੈਰੀ ਨਾਈਸ
ਜਿਹੜਾ ਨੈਸ਼ਨਲ ਇਨਾਮ ਜਿਹਨੂੰ ਅਸੀਂ ਕਹਿੰਦੇ ਹਾਂ
ਤੇ ਨਾਲ ਤੁਸੀਂ ਕਾਲਮਸ ਵੀ ਲਿਖੇ ਅਖਬਾਰਾਂ ਦੇ ਵਿੱਚ ਹਾਂਜੀ
ਦਰਜੇ ਦਾਦੀ ਮਾਂ ਦੀਆਂ ਕਹਾਣੀਆਂ ਨਾਲ ਥੱਲੇ ਪਹਿਲਾਂ ਮੇਰਾ 9 ਸਾਲ ਦੇ ਕਰੀਬ ਅਜੀਤ ਅਖਬਾਰ 'ਚ ਕਾਲਮ ਛਪਦਾ ਰਿਹਾ ਉਹ ਕਹਾਣੀਆਂ 'ਚੋਂ ਫਿਰ ਮੈਂ ਚੁਣ ਕੇ ਕਿਤਾਬਾਂ ਵੀ ਛਪੀਆਂ ਉਹ ਇਮਾਨਦਾਰੀ ਮਮਤਾ ਦਾ ਮੋਹ ਮਿਹਨਤ ਦੀ ਮਿਠਾਸ ਬਹਾਦਰ ਕੁੜੀ ਇਹ ਸਾਰੀਆਂ ਕਹਾਣੀਆਂ ਦੀਆਂ ਕਿਤਾਬਾਂ ਇਹ 'ਚ 20 ਕਹਾਣੀਆਂ ਸਿਲੈਕਟ ਕਰਕੇ ਤੇ ਬਾਕੀ ਜਿਹੜੀਆਂ ਕੁਝ ਫੋਕ ਦੇ ਉੱਤੇ ਕਹਾਣੀਆਂ ਸੀ ਲੋਕ ਕਹਾਣੀਆਂ ਸੀ ਉਹ ਦਾਦੀ ਮਾਂ ਦੀਆਂ ਕਹਾਣੀਆਂ ਥੱਲੇ ਕਾਫੀ ਮੋਟੀ ਕਿਤਾਬ 300-400 ਪੇਜਿਸ ਦੀ ਉਹ ਬਣੀ ਹੈ ਐਸਾ ਕਾਫੀ 20-25 ਕਿਤਾਬਾਂ ਮੇਰੀਆਂ ਬਣੀਆਂ ਉਸ ਤੋਂ ਬਾਅਦ ਫਿਰ ਮੈਂ ਬੱਚਿਆਂ ਦੇ ਨਾਵਲ ਨਹੀਂ ਸੀ ਅਵੇਲੇਬਲ ਮੈਂ ਫਿਰ ਨਾਵਲ ਲਿਖਿਆ ਦੁੱਧ ਦੀਆਂ ਤਾਰਾਂ ਉਹ ਵੀ ਕਾਫੀ ਪਾਪੂਲਰ ਹੋਇਆ ਉਹਨੇ ਮੈਨੂੰ ਉਤਸ਼ਾਹ ਦਿੱਤਾ ਤੇ ਉਸ ਤੋਂ ਬਾਅਦ ਮੈਂ ਨਾਵਲ ਹੁਣੇ ਮੇਰਾ ਪਿੱਛੇ ਛਪਿਆ ਸੀ 2018 ਵਿੱਚ ਹੀ ਖੱਟੀਆਂ ਮਿੱਠੀਆਂ ਗੋਲੀਆਂ ਉਹ ਅਜੀਤ ਅਖਬਾਰ ਸੀਰੀਅਲਾਈਜ਼ ਹੋ ਰਿਹਾ ਪਿਛਲੇ 1.5 ਸਾਲ ਤੋਂ
ਤੇ ਤੁਸੀਂ ਆਪਣੀ PhD ਬਾਰੇ ਦੱਸੋ ਤੁਸੀਂ ਖੋਜ ਵੀ ਕੀਤੀ ਉਹਦੇ ਬਾਰੇ ਥੋੜਾ ਬਰੀਫ ਦੱਸੋ
PhD ਸ਼ੌਕੀਆ ਮੈਂ ਕੀਤੀ ਹੈ ਜੀ
ਅੱਛਾ
ਉਹ ਕਿਤੇ ਕਿਉਂਕਿ ਉਹ ਉਮਰ ਦੇ ਪੜਾਜ ਕੀਤੀ ਜਦੋਂ ਫਿਰ ਨੌਕਰੀ ਸੰਭਵ ਨਹੀਂ ਹੁੰਦੀ ਗੁਰਿੰਦਰ ਕੌਰ ਸੂਰੀ ਉਹਨਾਂ ਨੇ ਮੈਨੂੰ ਬੜਾ ਉਤਸ਼ਾਹ ਦਿੱਤਾ ਕਿ ਨਹੀਂ PhD ਕਰੋ ਤੁਸੀਂ ਇੰਨੇ ਤੁਹਾਡੇ ਕੋਲ ਟੋਪਿਕ ਲੋਕੀ ਪੁੱਛਣ ਆਉਂਦੇ ਆ ਤੇ ਤੁਸੀਂ ਆਪ ਕਿਉਂ ਨਹੀਂ ਕਰਦੇ ਤੇ ਫਿਰ ਮੈਂ ਵਾਰਤਕ ਦੇ ਉੱਤੇ ਮੈਂ PhD ਕੀਤੀ ਜੀ ਉਹ 5 ਸਾਲ ਲਾਏ ਹੌਲੀ ਹੌਲੀ ਕੀਤੀ ਉਹਦਾ ਮੇਰੇ ਨਾਲ ਵੀ ਸੇਰਾ ਜਿਹੜਾ ਵਾ ਉਹ ਮੇਰੇ ਪਤਨੀ ਗੁਰਿੰਦਰ ਕੌਰ ਸੂਰੀ ਦੇ ਜਾਂਦਾ
ਹੋਰ ਤੁਹਾਡੇ ਭਰਾ ਭੈਣ ਹੈਗੇ ਆ ਨਾਨਕ ਸਿੰਘ ਜੀ ਦੇ ਬੇਟੇ ਬੇਟੀਆਂ ਸੀਗੇ ਉਹਨਾਂ ਬਾਰੇ ਥੋੜ੍ਹਾ ਬਰੀਫ 'ਚ ਦੱਸੋ ਕਿ ਉਹ ਕਿਹੜੇ ਕਿਹੜੇ ਕਿੱਤਿਆਂ ਦੇ ਵਿੱਚ ਰੁੱਝੇ ਰਹੇ ਕਿੰਨਿਆਂ ਨੇ ਉਹਨਾਂ ਦੀ ਜਿਹੜੀ ਰਾਈਟਿੰਗ ਲੈਗੇਸੀ ਸੀ ਉਹਨੂੰ ਅੱਗੇ ਵਧਾਇਆ
ਹਾਂ ਜਿਹੜੀ ਮੈਂ ਗੱਲ ਕਹਾਂਗਾ ਕਿ ਸਾਡੇ ਅਸੀਂ 5 ਭਰਾ ਤੇ 1 ਭੈਣ ਆ ਤੇ ਜਿਹੜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਦਿਨ ਤੱਕ ਸਾਡਾ ਸਾਰਿਆਂ ਦਾ ਇੰਨਾ ਜ਼ਿਆਦਾ ਪਿਆਰ ਹੈ ਭੈਣਾਂ ਭਰਾਵਾਂ ਦਾ ਪਿਆਰ ਤੇ ਚਲੋ ਹੁੰਦਾ ਹੀ ਹੈ ਉਸ ਤੋਂ ਇਲਾਵਾ ਜਿਹੜੇ ਸਾਡੇ ਭਤੀਜੇ ਭਤੀਜੀਆਂ ਕੋਲ ਪਰਿਵਾਰ ਬੜਾ ਵੱਡਾ ਹੋ ਗਿਆ ਮਲਟੀਪਲਾਈ ਹੋ ਗਿਆ ਤੇ ਉਹਨਾਂ ਨਾਲ ਵੀ ਸਾਡਾ ਮਤਲਬ ਬਹੁਤ ਐਕਸਟਰਾ ਆਰਡਨਰੀ ਕਹਿ ਲਓ ਕਿ ਪਿਆਰ ਹੈ ਵੱਡਿਆਂ ਦੀ ਆਸ਼ੀਰਵਾਦ ਹੈ ਜਾਂ ਸਾਡੇ ਸੰਸਕਾਰ ਕਹਿ ਲਓ ਸਾਰਿਆਂ ਦੇ ਜਿਹੜੇ ਲਏ ਆ ਉਹਦੇ ਕਰਕੇ ਹੈ ਤੇ ਮੇਰੇ ਸਭ ਤੋਂ ਵੱਡੇ ਭਾਈ ਸਾਹਿਬ ਡਾਕਟਰ ਕਰਤਾਰ ਸਿੰਘ ਸੂਰੀ ਜਿਹੜੇ ਕਿ 90 ਸਾਲ ਤੋਂ ਉੱਪਰ ਉਮਰ ਪੋ ਕੇ February 2018 ਵਿੱਚ ਉਹ ਸਵਰਗਵਾਸ ਹੋਏ ਨੇ ਸਾਡੀ ਮੈਂ ਤੇ ਕਹਿੰਦਾ ਹੁੰਦਾ ਕਿ ਸਾਡੇ ਭਰਾਵਾਂ ਦੀ ਇੱਕ ਵਿਕਟ ਡਿੱਗ ਪਈ ਹੈ ਤੇ ਉਹ ਪੰਜਾਬ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਉਹ ਪ੍ਰੋਫੈਸਰ ਹੈੱਡ ਚੇਅਰਮੈਨ ਪੰਜਾਬੀ ਡਿਪਾਰਟਮੈਂਟ ਰਹੇ ਆ ਔਰ ਉਹਨਾਂ ਦੀਆਂ ਕਾਫੀ ਕਹਾਣੀਆਂ ਦੀਆਂ ਕਿਤਾਬਾਂ ਆਲੋਚਨਾ ਦੀਆਂ ਕਿਤਾਬਾਂ ਸਨ
ਕਿੰਨੇ ਸਾਲ ਵੱਡੇ ਸੀ ਤੁਹਾਡੇ ਨਾਲੋਂ
ਮੇਰਾ ਤੇ ਉਹਨਾਂ ਦਾ ਪਿਓ ਪੁੱਤਰ ਵਾਲਾ ਉਮਰ ਦਾ ਸੀ ਤਕਰੀਬਨ 19 ਸਾਲ ਦਾ ਫਰਕ ਸੀ ਤੇ ਮੈਂ ਤੇ ਉਹਨਾਂ ਦੇ ਬੱਚੇ ਆਵਾਂਗੀ ਸੀ ਉਹਨਾਂ ਤੋਂ ਛੋਟੇ ਸਰਦਾਰ ਕੁਲਦੀਪ ਸਿੰਘ ਸੂਰੀ ਪੰਜਾਬੀ MA ਨੇ ਉਹਨਾਂ ਨੇ ਕੀਤੀ ਬਾਕੀ ਸਾਰੇ MA ਪੰਜਾਬੀ ਸਨ ਤੇ ਉਹਨਾਂ ਨੇ ਪੋਲੀਟੀਕਲ ਸਾਇੰਸ ਦੀ ਕੀਤੀ ਸੀ ਉਹ ਆਪਣੇ ਰੁਜ਼ਗਾਰ ਦੇ ਤਲਾਸ਼ ਵਿੱਚ ਪਹਿਲਾਂ ਤੇ ਅੰਮ੍ਰਿਤਸਰ ਵਗੈਰਾ ਗਏ ਫਿਰ ਉਹ ਮਹਾਰਾਸ਼ਟਰ ਚਲੇ ਗਏ ਨਾਗਪੁਰ ਦੇ ਕੋਲ ਇੱਕ ਬਲਾਰ ਸ਼ਾਹ ਜਗ੍ਹਾ ਉੱਥੇ ਚਲੇ ਗਏ 3 ਨਾਵਲ ਲਿਖੇ ਨੇ 3-4 ਨਾਵਲ ਉਹ ਕਮਾਲ ਦੇ ਲਿਖੇ ਆ ਉਹਨਾਂ ਦਾ ਬਹੁਤ ਪਾਪੂਲਰ ਨਾਵਲ ਹੋਇਆ ਸੀ ਜੰਗਲ ਦੇ ਜਾਏ ਉਹਨਾਂ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਮਰਦਾਨੇ ਦੀ ਖੋਜ ਕਰਕੇ ਕਿ ਬਾਬਾ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਦੇ ਉਹਨਾਂ ਉੱਤੇ ਇੱਕ ਨਾਵਲ ਲਿਖਿਆ ਹੁਣ ਮਰਦਾਨੇ ਬਾਰੇ ਸਗੋਂ ਉਸ ਤੋਂ ਬਾਅਦ ਹੋਰ ਖੋਜ ਹੋਣੀ ਸ਼ੁਰੂ ਹੋਈ ਹੈ ਜਾਂ ਲਿਖਣਾ ਸ਼ੁਰੂ ਹੋਇਆ ਵਾ ਸੋ ਉਹਨਾਂ ਤੋਂ ਛੋਟੇ ਸਰਦਾਰ ਕੁਲਵੰਤ ਸਿੰਘ ਸੂਰੀ ਉਹ ਤੇ ਮੈਂ ਅੰਮ੍ਰਿਤਸਰ ਹੀ ਰਹਿੰਦੇ ਹਾਂ 2 ਭਰਾ ਸੀ ਤੇ ਉਹਨਾਂ ਦੇ ਬੇਟੇ ਨਵਦੀਪ ਸੂਰੀ ਨੇ ਕੁਲਵੰਤ ਸਿੰਘ ਹੋਰਾਂ ਦੇ ਤੇ ਉਹ ਸਾਡੇ ਭਾਬੀ ਜੀ ਵੀ ਬਹੁਤ ਤਰਜੀਤ ਸੂਰੀ ਵੀ ਬਹੁਤ ਕਿਤਾਬਾਂ ਲਿਖੀਆਂ ਉਹਨਾਂ ਨੇ ਸਫ਼ਰਨਾਮੇ ਉਹਨਾਂ ਦੇ ਬੜੇ ਮਕਬੂਲ ਹੋਏ ਨੇ ਤੇ ਭਾਈ ਸਾਹਿਬ ਨੇ ਵੀ ਕਾਫੀ ਕਿਤਾਬਾਂ ਐਡਿਟ ਕੀਤੀਆਂ ਉਰਦੂ ਸ਼ਾਇਰੀ ਦੀਆਂ ਪੰਜਾਬੀ ਵਿੱਚ ਤੇ ਉਹ ਉਹਨਾਂ ਦਾ ਵੀ ਪ੍ਰਕਾਸ਼ਨ ਦਾ ਕੰਮ ਰਿਹਾ ਉਹ ਤੇ ਮੈਂ ਦੋਵੇਂ ਜਾਣੇ ਪ੍ਰਕਾਸ਼ਨ ਦਾ ਕੰਮ ਕਰਦੇ ਰਹੇ ਹਾਂ ਉਹ ਤੋਂ ਛੋਟੇ ਸਰਦਾਰ ਕਮਲਜੀਤ ਸਿੰਘ ਸੂਰੀ ਉਹ ਜਲੰਧਰ ਹੁੰਦੇ ਨੇ ਉਹ ਐਜ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਰਿਟਾਇਰ ਹੋਏ ਨੇ ਉਹਨਾਂ ਨੇ ਵੀ 2 ਨਾਵਲ ਲਿਖੇ ਨੇ ਫਿਰ ਮੇਰੇ ਭੈਣ ਜੀ ਨੇ ਤੇ ਭੈਣ ਜੀ ਨੂੰ ਵੀ ਪੜ੍ਹਨ ਦਾ ਬੜਾ ਸ਼ੌਕ ਹੈ, ਉਹ ਫਿਰ ਆਪਣੇ ਪਰਿਵਾਰ ਵਿੱਚ ਚਲੇ ਗਏ ਉੱਧਰ, ਤੇ ਸਭ ਤੋਂ ਛੋਟਾ ਮੈਂ ਅਮਲ। ਸੋ ਐਸਾ ਮਤਲਬ ਸ਼ੌਕ ਸਾਰਿਆਂ ਨੂੰ ਹੈ, ਥੋੜਾ ਥੋੜਾ ਅੱਗੇ ਚੱਲ ਰਿਹਾ ਹੋਇਆ ਕੰਮ
ਜੀ।
ਮੈਂ ਬਾਲ ਸਾਹਿਬ ਵਾਲੇ ਪਾਸੇ ਪੈ ਗਿਆ, ਉਹ ਦੂਜੇ ਪਾਸੇ ਕਰੀ ਜਾ ਰਹੇ।
ਹਾਂਜੀ ਹਾਂਜੀ। ਤੇ ਤੁਹਾਡੀ ਜਿਹੜੀ ਲੇਖਣੀ ਹੈ ਉਹਦੇ ਵਿਸ਼ੇ ਕਿਹੜੇ ਕਿਹੜੇ ਹੁੰਦੇ ਆ?
ਉਹਦੇ ਜਿਹੜੇ ਮੈਂ ਸਬਜੈਕਟ ਲੈਂਦਾ ਵਾ, ਵਿਸ਼ੇ ਲੈਂਦਾ ਵਾ, ਉਹ ਬਹੁਤੇ ਹੁੰਦੇ ਆ ਸਮਾਜਿਕ ਕਦਰਾਂ ਕੀਮਤਾਂ ਵਾਲੇ। ਜਦੋਂ ਅੱਜ ਦੇ ਬੱਚਿਆਂ ਨੂੰ, ਕਈਆਂ ਨੂੰ ਦੇਖੀਦਾ ਵਾ ਆਪਣੇ ਕਈ ਦੋਸਤਾਂ ਮਿੱਤਰਾਂ ਦੇ ਬੱਚਿਆਂ ਨੂੰ, ਕਿ ਉਹਦੇ ਚ ਕੁਛ ਸਾਨੂੰ ਕਮੀਆਂ ਮਹਿਸੂਸ ਹੁੰਦੀਆਂ, ਜਿਸ ਤਰ੍ਹਾਂ ਦਾ ਅਸੀਂ ਸੋਚਦੇ ਹਾਂ ਜਾਂ ਜਿਸ ਤਰ੍ਹਾਂ ਦਾ ਅਸੀਂ ਆਪ ਜੀਵਨ ਬਤੀਤ ਕੀਤਾ, ਉਹ ਜਾਂ ਨਹੀਂ ਲੱਗਦਾ ਤੇ ਉਹ ਕਮੀ ਮਹਿਸੂਸ ਕੋਈ ਹੋਵੇ, ਤੇ ਫਿਰ ਅਸੀਂ ਸਮਾਜਿਕ ਕਦਰਾਂ ਕੀਮਤਾਂ ਨੂੰ ਲੈ ਕੇ, ਜਿਸ ਤਰ੍ਹਾਂ ਬੱਚਿਆਂ ਦੀ ਇੱਜ਼ਤ ਕਰਨੀ, ਮਿਹਨਤ ਕਰਨੀ, ਮੇਰੇ ਇਸ ਤਰ੍ਹਾਂ ਦੇ ਸਬਜੈਕਟ ਹੁੰਦੇ ਆ, ਪੜ੍ਹਾਈ ਦੀ ਮਹੱਤਤਾ, ਮਿਹਨਤ ਕਰਨ ਦੀ ਮਹੱਤਤਾ, ਤੇ ਇਸ ਤਰ੍ਹਾਂ ਦੇ ਲਈਦੇ ਆ ਕਿ ਇੱਕ ਚੰਗਾ ਇਨਸਾਨ ਬਣੇ, ਉਹਦੇ ਚ ਇਨਸਾਨੀਅਤ ਕੁੱਟ ਕੁੱਟ ਕੇ ਭਰੀ ਹੋਵੇ, ਇਮਾਨਦਾਰੀ ਹੋਵੇ, ਸੱਚ ਦਾ ਪੱਲਾ ਫੜ ਕੇ ਰੱਖੇ ਹਰ ਵੇਲੇ। ਇਸ ਤਰ੍ਹਾਂ ਦੇ ਮੈਂ ਬਹੁਤੇ ਟੋਪਿਕ ਸਮਾਜ ਨੂੰ ਚੋਂ ਲੈ ਕੇ ਤੇ ਉਹਦੇ ਉੱਤੇ ਕਹਾਣੀਆਂ ਉਹਨਾਂ ਨੂੰ ਬੇਸ ਬਣਾ ਕੇ ਤੇ ਲਿਖੀਆਂ। ਹੁਣ ਜਿਹੜਾ ਮੇਰਾ ਨੋਵਲ ਲਿਖਿਆ ਖੱਟੀਆਂ ਮਿੱਠੀਆਂ ਗੋਲੀਆਂ, ਉਹਦੇ ਚ ਵੀ ਮੈਂ ਦੋ ਚੀਜ਼ਾਂ ਨੂੰ ਲਿਆ ਕਿ ਇੱਥੇ ਬਾਹਰ ਜਦੋਂ ਆਈਦਾ ਤੇ ਦੋ ਚੀਜ਼ਾਂ ਬੜੀਆਂ ਕਾਮਨ ਔਰ ਫਰੀ ਨੇ, ਜਿਹੜੀ ਕਿ ਇੱਕ ਤੇ ਸਕੂਲ ਲੈਵਲ ਤੱਕ ਪੜ੍ਹਾਈ ਵਿੱਦਿਆ, ਤੇ ਦੂਜਾ ਮੈਡੀਕਲ ਏਡ। ਔਰ ਇਹ ਬੜੀਆਂ ਹੀ ਜ਼ਰੂਰੀ ਚੀਜ਼ਾਂ ਹੈ ਹਰ ਇਨਸਾਨ ਲਈ। ਔਰ ਸਾਡੇ ਇਸ ਵੇਲੇ ਭਾਰਤ ਵਿੱਚ ਇਹ ਦੋ ਚੀਜ਼ਾਂ ਹੀ ਕਮਰਸ਼ੀਅਲਾਈਜ਼ ਹੋ ਚੁੱਕੀਆਂ ਨੇ। ਕੋਈ ਬਿਮਾਰ ਹੋ ਜਾਵੇ ਤੇ ਜਿਹੜਾ ਚੰਗੇ ਹੋਸਪਿਟਲ ਰਿਪਿਊਟਿਡ ਹੋਸਪਿਟਲ ਨੇ, ਉੱਥੋਂ ਇੱਕ ਮਿਡਲ ਕਲਾਸ ਬੰਦਾ, ਸਧਾਰਨ ਬੰਦਾ ਇਲਾਜ ਨਹੀਂ ਕਰਵਾ ਸਕਦਾ। ਇਹ ਸਬਜੈਕਟ ਨੂੰ ਲੈ ਕੇ ਮੈਂ ਉਹ ਨੋਵਲ ਲਿਖਿਆ ਕਿ ਕਿਸ ਤਰ੍ਹਾਂ ਆਦਰਸ਼ਵਾਦੀ ਬੰਦੇ, ਮੇਰਾ ਉਹ ਸੁਪਨਾ ਹੀ ਹੈ ਕਿ ਆਦਰਸ਼ਵਾਦੀ ਕਰੈਕਟਰਸ ਲੈ ਕੇ ਕਿ ਉਹ ਕਿਸ ਤਰ੍ਹਾਂ ਸੇਵਾ ਕਰਦੇ, ਪੜ੍ਹਾਈ ਵਿੱਚ ਗਰੀਬ ਬੱਚਿਆਂ ਦੀ ਮਦਦ ਕਰਦੇ ਆ, ਔਰ ਇੱਕ ਬੱਚਾ ਐਸੇ ਮਿਹਨਤ ਵਿੱਚੋਂ ਡਾਕਟਰ ਬਣ ਕੇ ਤੇ ਕਿਸ ਤਰ੍ਹਾਂ ਉਹ ਸੇਵਾ ਭਾਵ ਦੇ ਨਾਲ ਸਮਾਜ ਦੇ ਵਿੱਚ ਆਇਆ ਤੇ ਲੋਕਾਂ ਦੀ, ਗਰੀਬ ਬੰਦਿਆਂ ਦੀ ਸੇਵਾ ਕਰਦਾ ਹੈ। ਮੇਰਾ ਮਤਲਬ ਸੁਪਨਾ ਹੈ, ਉਹਦੇ ਚ ਮੈਂ ਲਿਖਿਆ ਵੀ ਹੈ ਕਿ ਮੈਂ ਇਹਦੇ ਚੋਂ ਜੇ ਕੋਈ ਦੋ ਚਾਰ ਬੱਚੇ ਵੀ ਇਸ ਤਰ੍ਹਾਂ ਦੇ ਪੜ੍ਹਾਉਣ ਵਾਲੇ ਪਾਸੇ ਔਰ ਡਾਕਟਰੀ ਵਾਲੇ ਪਾਸੇ ਸੇਵਾ ਭਾਵ ਨਾਲ ਆਉਣ ਤੇ ਸਾਡਾ ਸਮਾਜ ਬਦਲ ਜਾਵੇ।
ਚਲੋ, ਬਹੁਤ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਇੱਕ ਜਿਹੜੇ ਮਹਾਨ ਲੇਖਕ ਸੀਗੇ ਉਹਨਾਂ ਦੀ ਜਿਹੜੀ ਜੀਵਨੀ ਹੈ ਅੱਜ ਤੁਸੀਂ ਸਾਡੀਆਂ ਅੱਖਾਂ ਦੇ ਸਾਹਮਣੇ ਲਿਆਂਦੀ ਹੈ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ, ਅਤੇ ਚਲਦੇ ਚਲਦੇ ਸਮਾਜ ਵਾਸਤੇ, ਪੰਜਾਬੀ ਭਾਈਚਾਰੇ ਵਾਸਤੇ ਕੀ ਸੁਨੇਹਾ ਦੇਣਾ ਚਾਹੋਗੇ?
ਸੁਨੇਹਾ ਮੇਰਾ ਤਾਂ ਇਹੋ ਹੀ ਹੈ ਕਿ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਚੰਗਾ ਲਿਟਰੇਚਰ ਪੜ੍ਹਨਾ ਚਾਹੀਦਾ, ਉਹਦੇ 'ਚੋਂ ਅਸੀਂ ਇੱਕ ਚੀਜ਼ ਸਿੱਖਦੇ ਹਾਂ ਕਿ ਸਾਨੂੰ ਹਰ ਕੁਝ, ਕਿਸੇ ਨੂੰ ਚੰਗੇ ਪ੍ਰੋਫੈਸ਼ਨ ਦੇ ਵਿੱਚ ਜਾਣਾ ਚਾਹੀਦਾ, ਡਾਕਟਰ ਬਣੇ, ਇੰਜੀਨੀਅਰ ਬਣੇ, ਲੇਖਕ ਬਣੇ, ਕੁਝ ਵੀ ਬਣੇ ਉਹ, ਪਰ ਉਹਦੇ ਨਾਲ ਨਾਲ ਇੱਕ ਅੱਛਾ ਇਨਸਾਨ ਜ਼ਰੂਰ ਬਣੇ। ਜਿਹੜਾ ਇਨਸਾਨੀਅਤ ਦਾ ਜਿਹੜੀ ਗੱਲ ਹੈ ਉਹ ਹਰ ਇੱਕ 'ਚ ਹੋਣੀ ਬੜੀ ਜ਼ਰੂਰੀ ਹੈ, ਤੇ ਜੇ ਹਰ ਬੰਦਾ ਇਨਸਾਨੀਅਤ ਰੱਖੇ ਤੇ ਅੱਜ ਸਾਡਾ ਭਾਰਤ ਦੇਸ਼ ਕਿਤੇ ਦਾ ਕਿਤੇ ਪਹੁੰਚ ਜਾਵੇ। ਆਪਣੇ ਸਵੈ ਲਾਲਚ ਛੱਡ ਕੇ ਸਮਾਜ ਬਾਰੇ ਜੇ ਸੋਚੇ, ਇਨਸਾਨੀਅਤ ਬਾਰੇ ਸੋਚੇ, ਇੱਕ ਦੂਜੇ ਦਾ ਦਰਦ ਵੰਡਾਵੇ, ਤੇ ਇਹ ਸਭ ਤੋਂ ਉੱਪਰ ਸਾਡਾ ਮੁਲਕ ਜਾ ਸਕਦਾ ਭਾਰਤ
ਜੀ। ਤੁਹਾਡੀ ਜਿਹੜੀ ਪਿਤਾ ਪੁਰਖੀ ਸੋਚ ਸੀ ਉਹ ਤੁਹਾਡੇ ਵਿੱਚ ਆਈ, ਉਹ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਧੰਨਵਾਦ ਹੈ ਜੀ ਸਮਾਂ ਦੇਣ ਵਾਸਤੇ।
ਬਹੁਤ ਮਿਹਰਬਾਨੀ ਜੀ ਤੁਹਾਡੇ, ਤੁਹਾਡੀ ਮਿਹਰਬਾਨੀ, ਤੁਸੀਂ ਮੈਂ ਆਇਆ ਤੇ ਤੁਸੀਂ ਮੈਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਤੁਹਾਨੂੰ, ਤੇ ਬਹੁਤ ਬਹੁਤ ਧੰਨਵਾਦ ਜੀ।
ਮੌਕਾ ਮਿਲੇਗਾ ਤਾਂ ਤੁਹਾਡੇ ਨਾਲ ਫੇਰ ਗੱਲਬਾਤ ਜ਼ਰੂਰ ਕਰਾਂਗੇ ਜੀ।
ਹਾਂ ਜ਼ਰੂਰ ਜੀ ਜ਼ਰੂਰ।
ਚਲੋ ਠੀਕ ਹੈ, ਧੰਨਵਾਦ ਜੀ, ਸਤਿ ਸ੍ਰੀ ਅਕਾਲ।
ਬਹੁਤ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ।
ਸੁਣਦੇ ਰਹੋ ਐਸਪੀਐਨ ਪੰਜਾਬੀ, ਤੁਹਾਡਾ ਆਪਣਾ ਰੇਡੀਓ ਚੈਨਲ।
Hear more stories in your language by visiting sbs.com.au.